ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੈਲਕਮ ਟੂ ਦਿਸ ਸੈਗਮੈਂਟ ਆਫ ਖੋਜ ਗੁਰਬਾਣੀ ਇਜ਼ ਅ ਸ਼ਬਦ ਦ ਡੇ। ਆਵਰ ਰੈਸੀਟੇਸ਼ਨ ਫੋਰ ਦ ਡੇ ਇਜ਼ ਦ ਫੋਰਥ ਪੈਸੇਜ ਆਫ ਸੋਦਰ ਬਾਣੀ, ਰਾਗ ਗੁਜਰੀ, ਮਹੱਲਾ ਚੌਥਾ। ਹਰ ਕੇ ਜਨ ਸਤਿਗੁਰ ਸਤਿਪੁਰਖਾ, ਬਿਨੋ ਕਰੋ ਗੁਰਪਾਸ, ਹਮ ਕੀਰੇ ਕਿਰਮ ਸਤਿਗੁਰ ਸਰਨਾਈ, ਕਰ ਦਇਆ ਨਾਮ ਪ੍ਰਗਾਸ। ਮੇਰੇ ਮੀਤ ਗੁਰਦੇਵ, ਮੋਕੋ ਰਾਮ ਨਾਮ ਪ੍ਰਗਾਸ, ਗੁਰਮਤਿ ਨਾਮ ਮੇਰਾ ਪ੍ਰਾਣ ਸਿਖਾਈ, ਹਰ ਹਰ ਕੀਰਤ ਹਮਰੀ ਰਹਿਰਾਸ ਰਹਾਉ। ਹਰ ਜਨ ਕੇ ਵਡਭਾਗ ਵਡੇਰੇ, ਜਿਨ ਹਰ ਹਰ ਸਰਦਾ ਹਰ ਪਿਆਸ, ਹਰ ਹਰ ਨਾਮ ਮਿਲੇ ਤ੍ਰਿਪਤਾਸੈ, ਮਿਲ ਸੰਗਤ ਗੁਣ ਪ੍ਰਗਾਸ। ਜਿਨ ਹਰ 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 ਰਸ ਨਾਮ ਨ ਪਾਇਆ, ਤੇ ਭਾਗਹੀਣ ਜਮਪਾਸ। ਜੋ ਸਤਿਗੁਰ ਸਰਨ ਸੰਗਤ ਨਹੀਂ ਆਏ, ਤ੍ਰਿਗ ਜੀਵੈ ਤ੍ਰਿਗ ਜੀਵਾਸ। ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿਨ ਧੁਰ ਮਸਤਕ ਲਿਖਿਆ ਲਿਖਾਸ। ਧਨ ਧਨ ਸਤਸੰਗਤ ਜਿਤ ਹਰ ਰਸ ਪਾਇਆ, ਮਿਲ ਜਨ ਨਾਨਕ ਨਾਮ ਪ੍ਰਗਾਸ। ਨਾਓ ਵੀ ਨੋਟਿਸ ਦੈਟ ਇਨ ਦ ਪ੍ਰੀਵੀਅਸ ਸਟੈਂਜ਼ਾ ਦ ਮਾਈਂਡ ਵਾਸ ਕੁਐਸਚਨਡ ਅਬਾਊਟ ਇਟਸ ਐਮਨੀਜ਼ੀਆ. Why have you forgotten the root of your existence, it seemed to ask, implying that the mind had been cut asunder from the source of its own knowledge. In this passage, we see that a way back is being offered, and the way back is via the Guru, the source of perfect wisdom. Traditional accounts believe that this passage that we are about to consider, and which is authored by the fourth Nanak, Ram Das, is really the result of a dialogue between him and the third Nanak, Guru Amar Das, prior to Ram Das's marriage to Guru Amar Das's daughter. Whether or not this is true, we can't vouch for, but it offers an interesting backdrop and is a good piece of tidbit. The story goes that it was customary for a future father-in-law to ask for the son-in-law to wish for something. And apparently, that is what Guru Amar Das did. He asked Ram Das to ask for something as a gift, to which his response, Guru Ram Das's response, who wasn't Guru then yet, was, Har ke jan satgur satpurkha, ਬਿਨੋ ਕਰੋ ਗੁਰਪਾਸ, ਹਮ ਕੀਰੇ ਕਿਰਮ ਸਤਿਗੁਰ ਸਰਨਾਈ, ਕਰ ਦਇਆ ਨਾਮ ਪ੍ਰਗਾਸ। ਇਟਸ ਵੈਰੀ ਫੈਸੀਨੇਟਿੰਗ ਦੈਟ ਹੀ ਐਡਰੈਸਿਸ ਹਿਸ ਫਿਊਚਰ ਫਾਦਰ ਇਨ ਲਾ, ਹੂ ਵਾਜ਼ ਐਟ ਦ ਟਾਈਮ ਦ ਥਰਡ ਨਾਨਕ, ਇੰਸਟਾਲਡ ਦ ਸੀਟ ਆਫ ਦ ਗੁਰੂ, ਐਜ਼ ਹਰ ਕੇ ਜਨ। ਜਨ ਮੀਨਸ ਐਨ ਆਫ ਸਪ੍ਰਿੰਗ। ਹਰ ਆਫ ਕੋਰਸ ਹਰੀ ਰਿਫਰਸ ਟੂ ਦੀ ਇਨਰ ਸੈਲਫ, ਸੋ ਦ ਡਿਸਕ੍ਰਿਪਸ਼ਨ ਹੇਅਰ ਮੀਨਸ ਅ ਸਪਿਰਿਚੁਅਲ ਸਟੇਟ which is also called the Satgur, as being an offspring of the Divine Hari, the Eternal Self within. The offspring obviously is not an embodied physical state, but it is referring to an enlightened spiritual state. So suggesting here that Guru Amar Das was being addressed as the Enlightened One, as one who had tapped into the innate eternal wisdom within, the Guru that is. And in contrast, Ram Das refers to himself as Kire Kiram, literally meaning a creature, a small creature of flesh and bones, but suggesting a state of insignificance and, more importantly, an unenlightened spiritual state. And the wish that Ram Das expresses is Nam Pargas, or the enlightenment of intuitive self-knowledge, which is the highest spiritual goal in Sikhi. And the wish is repeated, emphasized as Amoko Ram Naam Pargas, grant me the knowledge of Ram Naam, where Ram refers to the inner self, our source, because it is the very breath of life. And here we can discern a connection with the previous stanza, where the verse Akha Jeeva Visray Mar Jao hinted at something similar. So the lesson for us is that the Guru or Sadguru is the way to enlightenment. For Sikhs, the Guru of course is embodied in the Guru Granth Sahib. We leave you with this thought. Until the next time, Waheguru Ji Ka Khalsa, Waheguru Ji Ki Fateh.